गुरुवरदन बिघनन नासक बिघनन हर गोबिंद शुभ
मत परगास
श्री हर राय नमो कर जोरी नमो श्री हर कृष्ण मनाओ तेग बहादुर कृपाला जी परम
कृपाला
श्री गुरु गोबिंद
बिसाला
तरो तरा पर पुन
पुन सी
वाहे गुरु पुन
पुन सी
सबंदो
बार जगदीशा
एकंकार सतगुरु तेह प्रसाद सच होए
वाहेगुरु
जी की
फतेह
बिघ्न विनाशन
होए
वाहेगुरु जी की फतेह बिघ्न विनाशन होए
दूरा श्री नानक की वार्ता अद्भुत सुनो मान परखन कर सब रीत सो अंगद परम सुजा
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सत संगत दीना बंधु पतत पावन भगत वछल कृपा निदान अनाथ नाथ जगत गुरु सतगुर बाणी पुरख पुरखोत्तम बाणी सो चित लावै गो गुरबाणी सुनत मेरा मन द्रव्या मन पीना निज कर आवै गो ऐसे सतगुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या समय दे सजे हुए दवाना च पंचमी दे सजे हुए ना पवित्र सतखंड दवाना च हाजरिया भर के अमृत वेले तो ही गुरु चरणा च जुड़ के जिथे सतगुरां दे पावन पवित्र सरोवर अंदर इशनान कीते हन उथे नाल गुरु पातशाह दे दरबार विच जुड़ के ढाडी सिंघां पासों रागी सिंघां पासों वाहिगुरु परमेश्वर दा सुजस अकाल पुरख दी कथा सूरबीर बहादुर योध्या दीआं वारां बड़े ही अदब सत्कार नाल श्रद्धा नाल आप जी ने सरवण कीते हन। नेता प्रति जो गुरु पातशाह दे इस पावन दरबार च लड़ीवार कथा चल रही है धन गुरु अर्जन देव साहिब पंजवें पातशाह जी महाराज जी का पवित्र इतिहास जो आप जी बड़ी श्रद्धा नाल भावना नाल सत्कार नाल सरवण कर रहे हो कि गरीब नवाज पातशाह जी महाराज जी ने जिन्हां जिन्हां गुरसिखां ने श्री अमृतसर सरोवर की सेवा की है सचखंड श्री हरिमंदर साहब दरबार की सेवा की है उन्हां सिखां नूं धन गुरु अर्जन साहब जी ने बख्शिशां दित्तियां हन ब्रह्म ज्ञानी भाई भगतू जी, ब्रह्म ज्ञानी बाबा बुढ़ा साहब जी, भाई उमरा शाह जी, भाई जेठा जी, पैड़ा जी, लंगाह जी, इन्हां गुरसिखां ते दया करके सतगुरां ने इन्हां नूं बख्शिशां दित्तियां ने, आत्म ज्ञान ब्रह्म ज्ञान दियां दातां दित्तियां ने। भाई बहलो नूं जितनियां गुप्त मंडल दियां शक्तियां हन, गुप्त मंडल दियां उह सारियां शक्तियां भाई बहलो नूं सतगुरां ने दित्तियां, ते वचन कीता कि तुहाडे पुत्र ते पोतरे भी इन्हां बरकतां नूं पालणगे। पर दसवें जामे विच आ के असीं इन्हां सारिआं नूं तुहाडे कोल मुक्त करा देंगे। यह वचन भी धन गुरु अर्जन साहब ने कहे ने। इसे प्रकार नाल बहुत सारे सिख आत्म ज्ञानी होए ने, गुरु घर की सेवा करके रिद्धियां सिद्धियां आजमतां करामातां स्वते सिद्ध गुरसिखां विच आण वरतियां ने। पर गुरु के सिख उन्हां रिद्धियां सिद्धियां जां करामातां की वरतों नहीं करदे, सगों अजर नूं जरन की अवस्था दे धारनी होके विचरदे ने। जे किसी सिख ने कोई करामात जां अजमत विखाई भी, ते गुरु अर्जन साहब जी महाराज जी ने उन्हां दियां करामातां खिच लईआं, वापस लै लईआं और उन्हां नूं समझाया कि अजर नूं जरन की अवस्था बनाओ। इस तरह जदों सतगुरु जी कृपा कर रहे सन सचखंड श्री हरिमंदर साहब दरबार साहब च बैठ के दरबार साहब की महिमा राग बिलावल विच, राग सोरठ विच, राग सूही विच बहुत सारे शब्द उच्चारण करके सतगुरु जी ने हरिमंदर साहब की महिमा कही है। उत्थे कुछ क सिख बैठे सी जिन्होंने सरोवर की सेवा की सी, उन्हां दे मन च माण आ गया, सूक्ष्म हउमै आ गई कि असी बड़ी भारी सेवा की, अमृतसर सरोवर की सेवा सानू प्राप्त हुई है और असी गुरु घर की बड़ी भारी सेवा की। उन्हां दे मन दे माण दी हालत गुरु अर्जन साहब जानी जाण जाण गए, ते गरीब नवाज पातशाह जी महाराज उन्हां दे अंदरों माण नूं निवृत्त करन वास्ते ब्रह्म ज्ञानी बाबा बुढ़ा साहब जी नूं सतगुरु सच्चे पातशाह जी ने वचन कीता, बाबा बुढ़ा साहब जी नूं हुक्म कीता कि बाबा बुढ़ा साहब जी, तुसीं जो सतगुरु गुरु अंगद देव साहब सच्चे पातशाह जी महाराज गुरु नानक साहब जी दे समय दी कथा है कि जदों गुरु नानक साहब जी ने सिखां दी परख कीती सी कि किस प्रकार नाल परख कीती सी और कौन खरा उतरिया सी, वो कथा आप जी सानू सारयां नू सुनाओ। बाबा बुढ़ा साहब ने बेनती कीती, महाराज जी तुसी अंतर जामी हो, वैसे तां सब कुछ जानदे हो, पर दूजे गुरसिखां नूं पता लग जाए इस करके तुसी मेरे कोलों सुनना चाहुंदे। तो बाबा बुढ़ा साहब जी वो सारा प्रसंग सुना रहे ने, जिवें धन गुरु नानक साहब सच्चे पातशाह जी महाराज जी ने सिखी दी परख कीती है। आओ मन बिरतियां एकाग्र करके गुर इतिहास सरवण करिए, एकाग्रता बनाउण वास्ते आखिए जी सतनाम श्री वाहेगुरु, सतनाम श्री
दोहेरा श्री नानक की बारता अब पुत सुनो मान।
धन गुरु नानक साहब सच्चे पातशाह जी की वार्ता, महाराज गुरु नानक साहब जी की कथा जो अद्भुत है, हैरान कर देने वाली है, ऐसी सतगुरां दी अद्भुत ते आश्चर्य ते विस्मादमयी जो कथा है, हे भाई श्रोता जनो आप सारे माई भाई प्यार नाल सत्कार नाल सरवण करो, ब्रह्म ज्ञानी बाबा बुढ़ा साहब जी ये सारी कथा सुनाण लगे हन।
परखन कर सबरी सुचो अंगद परम सुजान।
धन गुरु नानक साहब जी महाराज जी ने जिवें सर्व रीतियां नाल सारे सिखां दी परख कीती और सतगुरां दी कीती हुई परख विचों गुरु अंगद देव साहब जी महाराज जी सब तों खरे उतरे। सिख तां बहुत सारे सन पर उन्हां दी परख करदिआं करदिआं सिखां विचों सब तों सर्वोत्तम सिख भाई लहणा जी गुरु अंगद देव साहब जी महाराज जी सब तो सर्वोत्तम होके खरे उतरे ने। ओ सारा प्रसंग आप जी नू बाबा बुढ़ा साहब जी कहिंदे मैं सुणाउंदा हां।
चौपाई एक दिन हम तीनों संग गए नदी परवेश गुरु जी पए।
ब्रह्म ज्ञानी बाबा बुढ़ा साहब जी बचन सुणाउंदे ने कहिंदे एक दिन दा बचन है कि धन गुरु नानक साहब सचे पातशाह जी हर रोज जदो सतगुरु जी करतारपुर साहब सी उदो सतगुरु जी रोज रावी दरिया च इशनान करन वास्ते जांदे सन। बाबा बुढ़ा जी कहंदे कि एक दिन असी तिने सिख जगत गुरु गुरु नानक साहब जी महाराज जी दे नाल सी जदो जगत गुरु बाबा जी धन गुरु नानक साहब जी महाराज इशनान करन वास्ते रावी दरिया दे कंडे ते गए।
एक श्री अंगद दुतिया भगीरथ मैंजत सेवक ते गुर तीरथ।
गुरु नानक साहब जी नदी च इशनान करन वास्ते प्रवेश कर गए क्योंकि धन गुरु नानक साहब जी जदो दरिया च प्रवेश करदे सी घंटिया बद्धी अमृत वेले खलोते रहिंदे सी जल च जा के सतगुरु गुरु नानक साहब की समाधि लग जांदी सी। जदों सतगुरु जी सुल्तानपुर साहब रहे ने उत्थे भी सतगुरां दी रीत सी। करतारपुर साहब जदों सतगुरु जी रावी दरिया च प्रवेश कर गए बाबा बुढ़ा साहब जी कहंदे एक तां मैं सी दूजे भाई भगीरथ जी सन। भाई भगीरथ जी मलसिया ग्राम है मलसीहे पिंड दे रहण वाले सन भाई भगीरथ जी। दूजे भाई भगीरथ जी और तीजे भाई लहणा जी यानी कि गुरु अंगद देव साहब जी महाराज। असी तिने सिख उस वक्त गुरु नानक साहब के नाल सी जदों जगत गुरु गुरु नानक साहब जी महाराज जी ने रावी दरिया च प्रवेश किया ते असी तिने बार किनारे ते खड़े सी।
ओरन की बरखा तब पई शीतलता हमको चढ़ गई।
सर्दियां दे दिन सन बहुत ज्यादा सर्दी पै रही सी अमृत वेले का समा सी ते एने नूं परमेश्वर वल्लों कला वरती के ओलियां दा मींह पिया बड़े बड़े मोटे गड़े जड़े सन बर्फ दे ओह जमीन ते डिगे। एक तां ठंड बड़ी सी सर्दी बड़ी सी दूजे ओलियां दा जदों मींह पिया ते भाई बाबा बुढ़ा साहब जी कहिंदे सानूं सर्दी चढ़ गई साडे शरीर नूं ठंड चढ़ गई बहुत ज्यादा ठंड हो गई।
सब दोनों ग्रह को चल आए शीत बिदारे अग्नि तपाए।
बुढ़ा साहब जी और भाई भगीरथ जी महाराज जी बाबा बुढ़ा साहब जी कहंदे भी असीं दोवें मैं ते भाई भगीरथ साडे कोल उत्थे सर्दी च खलोता नहीं गया बहुत ज्यादा सर्दी साडे शरीर नूं चढ़ गई ठंड चढ़ गई ते उस वक्त फिर असीं उत्थों वापस घर आ गए ते घर आ के असीं अग बाली अग बाल के उस अग दे विचों निग लै के असीं अपने शरीर नूं चढ़ी हुई ठंड दूर कीती सर्दी दी निवृत्ति कीती।
श्री अंगद को मूर्छा पई बैठे रहे न तन सुध लए।
गुरु अंगद साहब जी वापस नहीं आए उन्होंने आख्या गुरु नानक साहब अंदर बैठे ने उन्होंने बाहर आके इशनान करके कपड़े मंगने ने वस्त्र मंगने ने मैं नहीं जाना। बाबा बुढ़ा जी कहते मैं ते भाई भगीरथ जी असी तां वापस मुड़ गए पर गुरु अंगद देव साहब जी उत्थों वापस नहीं आए। इन्नी सर्दी सी इन्नी कड़ाके की ठंड सी दूजा ओलियां दा मींह पिया पैंदा सी गड़े वरस रहे सी कहते गुरु अंगद साहब के शरीर नूं इन्नी ज्यादा ठंड चढ़ी कि बेहोश होके डिग पए। सर्दी नाल ठंड नाल सारा शरीर जड़ हो गया हाथ पैर सुन्न हो गए शरीर सुन्न हो गया और गुरु अंगद देव साहब जी महाराज जी सर्दी करके मूर्छित होके बेहोश होके उत्थे डिग पए।
निकसे श्री नानक तिस जान सबगत हेर प्रसन्न मान।
गुरु अंगद साहब जी नूं अपने शरीर दी अपने तन दी सोझी ना रही ठंड इन्नी ज्यादा सी, सर्दी इतनी ज्यादा सी कि बेहोश हो गए, शरीर की सोझ ही ना रही। इन्ने नू गुरु अंगद साहब के अंदर की गत जान के, उन्हां दे शरीर की हालत जान के, जगत गुरु गुरु नानक साहब जी महाराज जी रावी दरिया के जल चो बाहर निकले। धन गुरु नानक साहब सच्चे पातशाह जी बाहर आए और बाहर आके सतगुरां ने गुरु अंगद देव साहब जी नू वेख्या। वेख के धन गुरु नानक साहब जी बड़े प्रसन्न होए। गुरु अंगद साहब जी की यह कालना वेख के, उन्हां दी यह भावना ते सेवा वेख के, जगत गुरु गुरु नानक साहब जी महाराज जी बहुत ही ज्यादा प्रसन्न होए।
पुन तन को तारे बेच जिसते भागे सिख अशेष।
परख कीती, इस परख विच बाबा बुढ़ा साहब जी कहंदे असी नहीं खरे उतरे, ना मैं ते ना ही भाई भगीरथ, ए परख विच सिर्फ गुरु अंगद देव साहब जी खरे उतरे। कहंदे दोबारा फिर गुरु नानक साहब ने परख कीती, उदो परख कीती जदो जगत गुरु गुरु नानक साहब ने शिकारियां दा रूप बना लिया। जिवें श्री गुरु ग्रंथ साहब दे विच महाराज जी दा वचन भी आउंदा ना, जदो शिकारियां दा रूप बनाया ते धन गुरु नानक साहब ने शब्द उचारिया सी, एक स्वान दो स्वानी नाल, भलके भौंकदा है सदा बयाल। ए वचन महाराज गुरु नानक साहब ने उदो उचारे सन। बाबा बुढ़ा साहब जी कथा सुना रहे ने गुरु अंगद गुरु नानक साहब जी दी, धन गुरु अर्जन देव साहब दे दरबार च। कहते जदों गुरु नानक साहब जी महाराज जी ने धानक का वेस बना लिया, शरीर उत्ते शिकारियां का वेस बना लिया, उदो भी बहुत सारे जेड़े सिख सन महाराज गुरु नानक साहब का एहो जा वेस वेख के भरम गए। कई तो दौड़ ही गए, करतारपुर साहब छड़ के ही दौड़ गए, महाराज गुरु नानक साहब का नगर छड़ के दौड़ गए महाराज जी का एहो जा भेस वेख के।
जीरा वसन वार पुराना सिर पर बांधियो जटा चमाना।
महाराज गुरु नानक साहब ने अपने शरीर ते पुराने जे कपड़े पा ले, जीरण वस्त्रन, बड़े पुराने जीरण जेड़े कपड़े सन वस्त्र ओ पा ले। जेड़ा पुराना वाण हुंदा है मंजियां नू वड़न वास्ते, ओ जेड़ा वाण सी ओ सतगुरां ने अपने सिर दे उत्ते बन लिया। वाण दी जेड़ी बनी हुई रस्सी सी सन दी, ओ रस्सी महाराज गुरु नानक साहब जी पातशाह ने अपने सिर दे उत्ते बन ली, लपेट ली।
छीट छाच की तन छिटकाई मखका अनक परमत चौकाए।
सतगुरु जी ने अपने शरीर उत्ते लस्सी दे छिट्टे भी मार ले। शिकारियां दा जिहो जा रूप हुंदा ओहो जा रूप महाराज गुरु नानक साहब ने बनाया है, ते शरीर दे उत्ते लस्सी दे छिट्टे भी पा ले, ते लस्सी दे छिट्टे पैण करके बहुत सारियां मक्खियां जड़ियां ने ओ सतगुरां दे नेड़े आउंदियां हन।
मुंज मेखला कर कट मोटी गई हाथ में ते भी छोटे।
मुंज दी बनी हुई एक रस्सी, मुंज दी बनी हुई रस्सी महाराज सच्चे पातशाह ने बाबा मोटी रस्सी बनी हुई सी, ओ रस्सी गुरु नानक साहब ने अपनी लक नाल बन ली। लक नाल उस रस्सी का कमर कसा बना लिया, ते कमर कसा बना के जिथे उस मुंज की रस्सी नू बन लिया लक नाल, ते हाथ विच सतगुरां ने एक टेढ़ी जी सोटी फड़ ली। सोटी फड़ी, ओ टेढ़ी सी, टेढ़ी जी एक सोटी सतगुरु जी ने अपने हाथ विच पकड़ ली।
लेकर तीचन नांगा छुरा साथ में कला बांधन करा।
सतगुरु जी ने एक बड़ा तिखा छुरा, जेदे उत्ते कोई म्यान नहीं पाया होया, बिल्कुल नंगा छुरा जेड़ा सी तिखा, ओ सतगुरां ने लैके गुरु नानक साहब ने अपनी लक नाल जेड़ा कमर कसा पबनिया सी, उस कमर कसे दे नाल उस छुरे नू भी लटका लिया। ओ छुरा सतगुरु गुरु नानक साहब जी महाराज जी ने अपनी लक दे नाल बन लिया।
तेरी हादन माल विशाला जथा रुद्र की मुंडन माला।
गुरु नानक साहब ने इस तरह का भेख बना लिया शिकारियां वाला, वेख के बड़ा डर लगता है, एहो जिहा भेस बनाया रूप बनाया है कि सतगुरु जी का स्वरूप वेख के ही मन च डर आउंदा है, भय आउंदा है, एहो जिहा विकराल रूप सतगुरु जी ने बना लिया।
कुकर शर्मा लेकर चाट ਸ਼ਿਵ ਕੋ ਪਰਿਓ ਗੁਰਨਾਥ
ਨਾਲ ਸ਼ਿਕਾਰੀ ਕੁੱਤੇ ਤੇ ਕੁੱਤੀਆਂ ਦੇ ਟੋਲਿਆਂ ਦੇ ਟੋਲੇ ਲੈ ਲੈ ਕਈ ਕੁੱਤੇ ਤੇ ਕੁੱਤੀਆਂ ਉਹ ਨਾਲ ਲੈ ਲੈ ਜਿਹੜੇ ਸ਼ਿਕਾਰ ਖੇਡਦੇ ਨੇ ਕਹਿੰਦੇ ਜਿਵੇਂ ਸ਼ਿਵ ਜੀ ਦਾ ਬੜਾ ਭਿਆਨਕ ਰੂਪ ਹੁੰਦਾ ਨਾ ਉਦਾਂ ਦਾ ਰੂਪ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸਰੀਰ ਦਾ ਬਣਾਇਆ ਬਹੁਤ ਸਾਰੇ ਕੁੱਤੇ ਤੇ ਕੁੱਤੀਆਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਲੈ ਲਈਆਂ
ਹੇਰ ਹੇਰ ਸਗਰੇ ਨਰ ਡਰੇ ਕਿਆ ਏਕੀਓ ਸ਼ਾਂਤੀ ਉਰ ਡਰੇ
ਸਤਿਗੁਰਾਂ ਦਾ ਇਹੋ ਜਿਹਾ ਸਰੂਪ ਬਹੁਤ ਸਾਰੇ ਸਿੱਖਾਂ ਲੋਕਾਂ ਵੇਖਿਆ ਨਾ ਤੇ ਵੇਖ ਵੇਖ ਕੇ ਕਈਆਂ ਦੇ ਹਿਰਦੇ ਡਰ ਨਾਲ ਕੰਬ ਗਏ ਆ ਕੀ ਸਤਿਗੁਰੂ ਜੀ ਨੇ ਕਿਹੋ ਜਿਹਾ ਰੂਪ ਬਣਾ ਲਿਆ ਕਿਸ ਤਰ੍ਹਾਂ ਦਾ ਸਰੂਪ ਬਣਾ ਲਿਆ ਕਿਸ ਤਰ੍ਹਾਂ ਦਾ ਭੇਖ ਬਣਾ ਲਿਆ ਵੇਖ ਵੇਖ ਕੇ ਕਈ ਲੋਕਾਂ ਦੇ ਉਸ ਵੇਲੇ ਮਨ ਡਰ ਗਏ ਕਈਆਂ ਦੇ ਹਿਰਦੇ ਡਰ ਦੇ ਨਾਲ ਕੰਬ ਉੱਠੇ ਹਨ
ਸ਼੍ਰੀ ਅੰਗਦ ਬਿਨ ਸਭ ਪਰਮਾਏ ਪ੍ਰੇ ਸਮੀਪ ਨਾ ਦੂਰ ਪਲਾਏ
ਬੜਿਆਂ ਦੇ ਮਨਾਂ ਚ ਸ਼ੰਕੇ ਪੈਦਾ ਹੋ ਗਏ ਕਈ ਪ੍ਰਕਾਰ ਦੇ ਕਿੰਤੂ ਪਰੰਤੂ ਪੈਦਾ ਹੋ ਗਏ ਸਤਿਗੁਰਾਂ ਦਾ ਇਹੋ ਜਿਹਾ ਸਰੂਪ ਵੇਖ ਕੇ ਕਹਿੰਦੇ ਸਿਰਫ ਇੱਕ ਗੁਰੂ ਅੰਗਦ ਸਾਹਿਬ ਨਹੀਂ ਡੋਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਾਕੀ ਸਭ ਡੋਲ ਗਏ ਇੱਕ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਡੋਲਿਆ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਕੋਈ ਸ਼ੰਕਾ ਪੈਦਾ ਨਹੀਂ ਹੋਇਆ ਬਾਕੀ ਸਭ ਡੋਲ ਗਏ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਥੋਂ ਤੱਕ ਕਿ ਸਾਡੇ ਮਨ ਵੀ ਡੋਲ ਗਏ ਇੱਕ ਵਾਰ ਕਿੱਡੀ ਉੱਚੀ ਅਵਸਥਾ ਦੇ ਮਾਲਕ ਸਨ ਬਾਬਾ ਬੁੱਢਾ ਸਾਹਿਬ ਜੀ ਪਰ ਬਾਬਾ ਬੁੱਢਾ ਸਾਹਿਬ ਜੀ ਹੁਣ ਦੱਸ ਰਹੇ ਨੇ ਕਿਉਂਕਿ ਉੱਥੇ ਕਈ ਸਿੱਖਾਂ ਦੇ ਮਨਾਂ ਚ ਹੰਕਾਰ ਆ ਗਿਆ ਸੀ ਵੀ ਅਸੀਂ ਬੜੀ ਸੇਵਾ ਕੀਤੀ ਅੰਮ੍ਰਿਤਸਰ ਦੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤਾਂ ਬੜਾ ਔਖਾ ਘਰ ਹੈ ਗੁਰੂ ਨਾਨਕ ਸਾਹਿਬ ਦਾ ਸਿੱਖੀ ਬੜੀ ਦੂਰ ਹੈ ਸਿੱਖੋ ਵੇਖੋ ਗੁਰੂ ਅੰਗਦ ਸਾਹਿਬ ਦੇ ਅੰਦਰ ਹੀ ਸਿਰਫ ਅਡੋਲਤਾ ਦਾ ਹਿਰਦਾ ਰਹਿ ਗਿਆ ਬਾਕੀ ਸਾਰਿਆਂ ਦੇ ਮਨ ਡਾਵਾ ਡੋਲ ਹੋ ਗਏ ਜੇ ਨਹੀਂ ਭਰਮੇ ਤੇ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਭਰਿਆ ਭਰਮਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹੇ ਬਾਕੀ ਸਾਰੇ ਦੂਰ ਦੌੜ ਗਏ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਛੱਡ ਕੇ ਦੂਰ ਦੌੜ ਗਏ
ਹੁਣ ਇੱਕ ਕੋਟਕ ਗੁਰੂ ਦਿਖਾਏ ਖਾਰੋ ਸਭ ਕੋ ਹੁਕਮ ਅਲਾਏ
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਫਿਰ ਇੱਕ ਕੌਤਕ ਗੁਰੂ ਨਾਨਕ ਸਾਹਿਬ ਨੇ ਐਸਾ ਵੀ ਵਿਖਾਇਆ ਇੱਕ ਜਗ੍ਹਾ ਤੇ ਕਿ ਇੱਕ ਮੁਰਦਾ ਪਿਆ ਹੋਇਆ ਸੀ ਸ਼ਬ ਕਹਿੰਦੇ ਨੇ ਮੁਰਦੇ ਨੂੰ ਮੁਰਦੇ ਦਾ ਸ਼ਬ ਸਰੀਰ ਪਿਆ ਹੋਇਆ ਸੀ ਤੇ ਸਤਿਗੁਰੂ ਜੀ ਸਾਨੂੰ ਕਹਿਣ ਲੱਗੇ ਜੇ ਤੁਸੀਂ ਸਾਡੇ ਸਿੱਖ ਹੋ ਤੇ ਫਿਰ ਸਾਡਾ ਹੁਕਮ ਮੰਨ ਕੇ ਮੁਰਦਾ ਖਾਓ ਇਹ ਮੁਰਦਾ ਤੁਹਾਨੂੰ ਖਾਣਾ ਪਵੇਗਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਨੂੰ ਸ਼ਬ ਖਾਣ ਵਾਸਤੇ ਮੁਰਦਾ ਖਾਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ
ਇਹ ਗਾਥਾ ਜਿਮ ਪਈ ਸੁਨਾਮੂ ਅਚੇਜ ਬਤਾਵੋ
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਇਹ ਗਾਥਾ ਜਿਵੇਂ ਹੋਈ ਹੈ ਸਾਰੀ ਤੇ ਜਿਵੇਂ ਉਸ ਮੁਰਦੇ ਤੱਕ ਸਤਿਗੁਰੂ ਜੀ ਪਹੁੰਚੇ ਸਾਰੀ ਇਹ ਵਾਰਤਾ ਹੋਈ ਹੈ ਮੈਂ ਤੁਹਾਨੂੰ ਉਹ ਵੀ ਸਾਰਾ ਪ੍ਰਸੰਗ ਸੁਣਾਉਣਾ ਤੇ ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਮੁਰਦੇ ਸਰੀਰ ਤੱਕ ਪਹੁੰਚੇ ਉਹ ਸਾਰਾ ਪ੍ਰਸੰਗ ਆਪ ਨੂੰ ਮੈਂ ਸੁਣਾਉਣਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਸਰਵਣ ਕਰੋ
ਬਹੁ ਸਿੱਖਣ ਕੋ ਨਦੀ ਕਿਨਾਰ ਚਲੇ ਗੁਰਨਾਥ
ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਨਗਰ ਵਿਚੋਂ ਨਿਕਲੇ ਨਾ ਸ਼ਿਕਾਰੀਆਂ ਦਾ ਰੂਪ ਬਣਾ ਕੇ ਸ਼ਿਕਾਰੀ ਵਾਲਾ ਤੇ ਕਈ ਤਾਂ ਉੱਥੇ ਹੀ ਵੇਖ ਕੇ ਭਰਮ ਕੇ ਦੌੜ ਗਏ ਪਰ ਕਈਆਂ ਨੇ ਹੌਸਲਾ ਕੀਤਾ ਤੇ ਨਾਲ ਟੁਰ ਪਏ ਸਤਿਗੁਰਾਂ ਦੇ ਸਤਿਗੁਰੂ ਜੀ ਰਾਵੀ ਦਰਿਆ ਦੇ ਕੰਢੇ ਕੰਢੇ ਟੁਰੇ ਜਾਂਦੇ ਸੀ ਜੰਗਲ ਵਾਲੇ ਪਾਸੇ ਨੂੰ ਤੇ ਬਹੁਤ ਸਾਰੇ ਸਿੱਖ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ
ਕੇਤਕ ਦੂਰ ਗਏ ਅਗਵਾਏ ਕੈਸੇ ਉਪਰ ਪਰੇ ਦਿਖਾਏ
ਕੁਝ ਕੁ ਦੂਰ ਚੱਲ ਕੇ ਗਏ ਗੁਰੂ ਨਾਨਕ ਸਾਹਿਬ ਜੀ ਉਹ ਸਿੱਖ ਵੀ ਨਾਲ ਗਏ ਤੇ ਸਤਿਗੁਰੂ ਜੀ ਨੇ ਉੱਥੇ ਆਪਣੀ ਮਾਇਆ ਵਰਤਾ ਦਿੱਤੀ ਕੀ ਵਿਖਾਇਆ ਸਿੱਖਾਂ ਨੂੰ ਵੀ ਜ਼ਮੀਨ ਤੇ ਪੈਸੇ ਪਏ ਨੇ ਬੜੇ ਜ਼ਮੀਨ ਦੇ ਉੱਤੇ ਪੈਸਿਆਂ ਦੇ ਢੇਰਾਂ ਦੇ ਢੇਰ ਲੱਗੇ ਪਏ ਨੇ ਪੈਸੇ ਪੈਸੇ ਸਾਰੇ ਪਾਸੇ ਜ਼ਮੀਨ ਤੇ ਨਜ਼ਰ ਆਉਂਦੇ ਨੇ ਏਦਾਂ ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਜ਼ਮੀਨ ਤੇ ਪੈਸੇ ਖਿੰਡੇ ਹੋਏ ਵਿਖਾਏ
ਕਹੋ ਚਾਹੋ ਚਿਤ ਜਿਸ ਲੈ ਜਾਓ ਸੁਣ ਕੇ ਤੁਸ ਬਚ ਕਹਿ ਕਰ ਮਾਓ
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਜਾਓ ਜਿੰਨੇ ਕੋਈ ਪੈਸੇ ਇੱਥੋਂ ਚੁੱਕ ਸਕਦਾ ਪੰਡਾਂ ਬੰਨ ਕੇ ਲੈ ਜਾਓ ਜਿੰਨੀਆਂ ਕਿਸੇ ਨੇ ਲੈਣੀਆਂ ਨੇ। ਜਿੰਨੇ ਕਿਸੇ ਨੂੰ ਪੈਸੇ ਚਾਹੀਦੇ ਨੇ ਇੱਥੋਂ ਪੰਡਾਂ ਬੰਨ ਲਓ ਤੇ ਲੈ ਜਾਓ, ਇੱਥੋਂ ਚੁੱਕ ਕੇ ਜਿੰਨੇ ਪੈਸੇ ਤੁਸੀਂ ਆਪਣੇ ਘਰਾਂ 'ਚ ਲਿਜਾ ਸਕਦੇ ਹੋ ਲੈ ਕੇ ਚਲੇ ਜਾਓ।
ਭਾਰੀ ਉਠਾਇਓ ਜੇ ਚੁੱਕ ਜਾਏ ਇਹ ਕਰ ਮੁਰੇ ਗ੍ਰਾਮ ਕੋ ਆਏ।
ਪੈਸੇ ਵੇਖ ਕੇ ਕਈ ਭਰਮ ਗਏ। ਖਾਲਸਾ ਜੀ, ਹਰ ਇੱਕ ਇਨਸਾਨ ਦੀ ਭਾਵਨਾ ਦਾ ਲੇਵਲ ਹੁੰਦਾ ਹੈ, ਕਿਹੋ ਜਿਹੇ ਦੀ ਕਿਸੇ ਦੀ ਸ਼ਰਧਾ ਕਿੱਥੇ ਟਿੱਕੀ ਹੋਈ ਹੈ, ਕਿਸੇ ਦੀ ਕਿੱਥੇ ਟਿੱਕੀ ਹੋਈ ਹੈ। ਕਈ ਸਿਰਫ ਰੁਪਏ ਪੈਸੇ ਵਾਸਤੇ ਧਰਮ ਨੂੰ ਧਾਰਨ ਕਰਦੇ ਨੇ ਵੀ ਜੇ ਗੁਰੂ ਘਰ ਆਵਾਂਗੇ ਤੇ ਪੈਸਾ ਮਿਲੇਗਾ, ਰੁਪਈਆ ਚੱਲੇਗਾ, ਸਾਡਾ ਵਪਾਰ ਚੰਗਾ ਚੱਲੇਗਾ। ਇੱਥੇ ਤੱਕ ਕਿ ਉਹਨਾਂ ਦੀ ਸੁਰਤੀ ਸੀਮਤ ਹੁੰਦੀ ਹੈ, ਤੇ ਉਦੋਂ ਵੀ ਸਨ ਤੇ ਅੱਜ ਵੀ ਨੇ ਤੇ ਅੱਗੇ ਵੀ ਹੋਣਗੇ। ਐਸੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਵੀ ਜਿੰਨੇ ਚੁੱਕੇ ਜਾਂਦੇ ਨੇ ਪੈਸੇ ਚੁੱਕ ਕੇ ਚਲੇ ਜਾਓ। ਕਹਿੰਦੇ ਕਈਆਂ ਨੇ ਤਾਂ ਪੰਡਾਂ ਬੰਨ ਲਈਆਂ, ਜਿੰਨੀਆਂ ਪੰਡਾਂ ਕਿਸੇ ਕੋਲੋਂ ਭਰ ਕੇ ਚੁੱਕੀਆਂ ਜਾ ਸਕਦੀਆਂ ਸੀ ਉਨੀਆਂ ਪੰਡਾਂ ਭਰ ਕੇ ਬੰਨ ਕੇ ਸਿਰਾਂ ਤੇ ਰੱਖ ਲਈਆਂ। ਪਰ ਕਈਆਂ ਨੇ ਹੌਸਲਾ ਰੱਖਿਆ, ਕਈਆਂ ਨੇ ਥੋੜਾ ਜਿਹਾ ਵਿਸ਼ਵਾਸ ਹੋਰ ਪੱਕਾ ਰੱਖਿਆ ਵੀ ਇਹ ਪੈਸਾ ਤੇ ਨਹੀਂ ਨਾਲ ਲਿਭਣਾ। ਉਹਨਾਂ ਮਨ ਦੇ ਵਿੱਚ ਨਿਸ਼ਚਾ ਜਿਹੜਾ ਸੀ ਕੁਝ ਪੱਕਾ ਰੱਖਿਆ, ਉਹ ਨਹੀਂ ਭਰਮੇ, ਨਹੀਂ ਤਾਂ ਬਹੁਤੇ ਜ਼ਿਆਦਾ ਭਰਮ ਗਏ ਔਰ ਉੱਥੋਂ ਪੈਸੇ ਦੀਆਂ ਪੰਡਾਂ ਬੰਨ ਬੰਨ ਕੇ ਚੁੱਕ ਕੇ ਦੌੜਨ ਲੱਗੇ।
ਹੁਣ ਆਗੇ ਕੁਛ ਗਮ ਨਹੀਂ ਜਬੈ ਅਰੇ ਰਜਤ ਪਣ ਦੇਖ ਸਬੈ।
ਫਿਰ ਜਦੋਂ ਥੋੜਾ ਜਿਹਾ ਹੋਰ ਅੱਗੇ ਗਏ ਤੇ ਸਤਿਗੁਰਾਂ ਦੇ ਨਾਲ ਕਾਫੀ ਸਿੱਖ ਸੀ ਤੇ ਅੱਗੇ ਰੁਪਈਏ ਨਜ਼ਰ ਆਏ, ਪੈਸਿਆਂ ਦੇ ਉੱਤੇ ਰੁਪਈਏ ਹੁੰਦੇ ਨੇ ਚਾਂਦੀ ਦੇ ਪਏ ਹੋਏ। ਕਹਿੰਦੇ ਚਾਂਦੀ ਦੇ ਜਿਹੜੇ ਰਜਤਪਣ ਰੁਪਈਏ ਸਨ ਉਹਨਾਂ ਦੇ ਢੇਰ ਲੱਗੇ ਪਏ, ਤੇ ਜਦੋਂ ਰੁਪਈਆਂ ਦੇ ਢੇਰ ਲੱਗੇ ਹੋਏ ਸਤਿਗੁਰੂ ਜੀ ਦੇ ਸਿੱਖਾਂ ਨੂੰ ਵਿਖਾਏ,
ਹੁਕਮ ਕਰਿਓ ਚਾਹੋ ਲੈ ਜਾਏ ਸੁਣ ਕਰ ਭਾਰ ਪਰਮਾਨ ਉਠਾਏ।
ਰਾਜ ਜੀ ਕਹਿਣ ਲੱਗੇ ਭਾਈ ਇੱਥੋਂ ਰੁਪਈਏ ਚੁੱਕ ਲਓ ਜਿਨ੍ਹਾਂ ਨੂੰ ਜਿੰਨੇ ਚਾਹੀਦੇ ਨੇ, ਰੁਪਈਆਂ ਦਾ ਭਾਰ ਬੰਨ ਲਓ ਜਿੰਨਾ ਕਿਸੇ ਕੋਲੋਂ ਚੁੱਕ ਹੁੰਦਾ ਲੈ ਜਾਓ ਆਪਣੇ ਘਰਾਂ ਨੂੰ ਨਗਰਾਂ ਨੂੰ। ਕਹਿੰਦੇ ਉਸ ਵਕਤ ਕਈ ਰੁਪਈਏ ਵੇਖ ਕੇ ਡੋਲ ਗਏ ਵੀ ਪੈਸਿਆਂ ਨਾਲੋਂ ਰੁਪਈਆਂ ਦੀ ਜ਼ਿਆਦਾ ਕੀਮਤ ਹੈ, ਤੇ ਕਹਿੰਦੇ ਆਪਣੇ ਸਰੀਰ ਦੇ ਵਜਨ ਨਾਲੋਂ ਵੀ ਦੁੱਗਣੇ ਭਾਰ ਦੇ ਵਜਨ, ਭਾਰ ਬੰਨ ਬੰਨ ਕੇ ਨਾ ਪੰਡਾਂ ਬੰਨ ਬੰਨ ਕੇ ਰੁਪਈਆਂ ਦੀਆਂ ਕਈਆਂ ਨੇ ਸਿਰਾਂ ਤੇ ਚੁੱਕ ਲਈਆਂ ਤੇ ਸਤਿਗੁਰਾਂ ਦਾ ਸੰਗ ਛੱਡ ਕੇ ਮਹਾਰਾਜ ਜੀ ਦੇ ਕੋਲੋਂ ਦੂਰ ਚਲੇ ਗਏ।
ਬਦ ਪ੍ਰੇਮੀ ਨੇ ਤਨ ਲੈ ਗਏ ਤੁਮ ਆ ਗਏ ਸਤਿਗੁਰ ਮਗਲੇ।
ਪਰ ਜਿਹੜੇ ਵੱਡੇ ਪ੍ਰੇਮੀ ਸੀ ਨਾ ਉਹ ਨੀ ਡੋਲੇ ਰੁਪਈਏ ਵੇਖ ਕੇ ਵੀ, ਉਹਨਾਂ ਆਖਿਆ ਇਹ ਰੁਪਈਆ ਨਾਲ ਨੀ ਜਾਣਾ, ਗੁਰੂ ਦਾ ਪ੍ਰੇਮ ਨਾਲ ਨਿਭਣਾ। ਜਿਨ੍ਹਾਂ ਦਾ ਪ੍ਰੇਮ ਕੁਝ ਹੋਰ ਜ਼ਿਆਦਾ ਸੀ ਸਤਿਗੁਰਾਂ ਦੇ ਨਾਲ, ਉਹ ਸਤਿਗੁਰਾਂ ਦੇ ਨਾਲ ਅੱਗੇ ਅੱਗੇ ਟੁਰ ਪਏ, ਉਹਨਾਂ ਨੇ ਰੁਪਈਏ ਨਹੀਂ ਚੁੱਕੇ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਰ ਅੱਗੇ ਨੂੰ ਚੱਲ ਪਏ, ਅੱਗੇ ਨੂੰ ਟੁਰ ਪਏ।
ਕਿਤਕ ਦੂਰ ਦੀਨਾਰ ਪਰੀਆ ਦੇਖਤ ਆ ਗਿਆ ਪ੍ਰਭੂ ਕਰੀਆ।
ਹੋਰ ਥੋੜਾ ਜਿਹਾ ਅੱਗੇ ਗਏ ਤੇ ਖਾਲਸਾ ਜੀ ਅੱਗੇ ਸੋਨੇ ਦੀਆਂ ਸ਼ਰਫੀਆਂ ਪਈਆਂ ਹੋਈਆਂ, ਸੋਨੇ ਦੀਆਂ ਸ਼ਰਫੀਆਂ ਦੇ ਢਿੱਗਾਂ ਦੇ ਢਿੱਗ ਲੱਗੇ, ਢੇਰਾਂ ਦੇ ਢੇਰ ਲੱਗੇ, ਦਿਨਾਰ ਪਏ ਹੋਏ। ਹੁਣ ਰੁਪਈਆਂ ਨਾਲੋਂ ਕਈ ਗੁਣਾ ਜ਼ਿਆਦਾ ਅਹਿਮੀਅਤ ਸੋਨੇ ਦੀਆਂ ਅਸ਼ਰਫੀਆਂ ਦੀ ਹੁੰਦੀ ਹੈ। ਕਹਿੰਦੇ ਸੋਨੇ ਦੀਆਂ ਅਸ਼ਰਫੀਆਂ ਉਹ ਅੱਗੇ ਉਹਨਾਂ ਦੇ ਢੇਰਾਂ ਦੇ ਢੇਰ ਢਿੱਗਾਂ ਦੇ ਢਿੱਗ ਲੱਗੇ ਹੋਏ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਵਿਖਾਏ।
ਲੈ ਜਾਵੋ ਅਬਲਾ ਖੈ ਜੋ ਤੁਮਰੇ ਹਿਤ ਮੈਂ ਕੀ ਨਸੇ।
ਮਹਾਰਾਜ ਜੀ ਨੇ ਉੱਥੇ ਜਾ ਕੇ ਵੀ ਬਚਨ ਕੀਤਾ, ਚੁੱਕ ਲਓ ਜਿਨ੍ਹਾਂ ਕੋਲੋਂ ਜਿੰਨੇ ਚੁੱਕ ਹੁੰਦੇ ਨੇ, ਸੋਨੇ ਦੀਆਂ ਸ਼ਰਫੀਆਂ ਦਿਨਾਰ ਜਿੰਨੇ ਚੁੱਕ ਹੁੰਦੇ ਨੇ ਚੁੱਕ ਲਓ। ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਸਤੇ ਪੈਦਾ ਕੀਤੇ ਨੇ, ਲੈ ਜਾਓ ਏ ਜਿੰਨੇ ਲਿਜਾ ਸਕਦੇ ਹੋ, ਪੰਡਾਂ ਬੰਨ ਲਓ, ਪੋਟਲੀਆਂ ਬੰਨ ਲਓ ਤੇ ਇੱਥੋਂ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਜਿੰਨੀਆਂ ਲਿਜਾ ਸਕਦੇ ਹੋ ਲੈ
ਜਾਓ। ਸੁਲਈ ਉਠਾਏ ਲੈ ਗਮਨੀ ਗ੍ਰਹਿ ਕੋ ਸਮਝਾਏ।
ਉੱਥੇ ਵੀ ਕਈਆਂ ਦੇ ਮਨਾਂ ਚ ਲੋਭ ਆ ਗਿਆ, ਹੁਣ ਕਿੰਨਾ ਕੁ ਮਨ ਨੂੰ ਰੋਕਦੇ, ਕਿੰਨਾ ਕੁ ਮਨ ਨੂੰ ਹੌਸਲਾ ਦਿੰਦੇ, ਆਖਿਰਕਾਰ ਸੋਨੇ ਦੀਆਂ ਸ਼ਰਫੀਆਂ ਵੇਖ ਕੇ ਕਈ ਡੋਲ ਗਏ। ਇੱਥੇ ਆ ਕੇ ਕਈਆਂ ਦੇ ਮਨਾਂ ਦਾ ਪ੍ਰੇਮ ਡੋਲ ਗਿਆ, ਕਈਆਂ ਦੇ ਹਿਰਦਿਆਂ ਦੀ ਸ਼ਰਧਾ ਡੋਲ ਗਈ। ਲੋਭ ਹੈ ਨਾ, ਪਹਿਲਾਂ ਸਤਿਗੁਰਾਂ ਪੈਸਿਆਂ ਦਾ ਲੋਭ ਵਿਖਾਇਆ, ਉੱਥੇ ਲੋਭੀ ਹੋ ਕੇ ਕਈ ਭਰਮ ਗਏ। ਜਿਹੜੇ ਪੈਸੇ ਵੇਖ ਕੇ ਲੁਭਾਏ ਮਾਨ ਨਹੀਂ ਹੋਏ, ਉਹ ਚਾਂਦੀ ਵੇਖ ਕੇ ਲੁਭਾਏ ਮਾਨ ਹੋ ਗਏ, ਰੁਪਈਏ ਵੇਖ ਕੇ। جہے روپیے ویک کے لوبھی نہیں ہوئے انہوں نے سونا بکھایا تو سونا ویک کے لوبھی ہو گئے. اتنے بھی کئی نے لوبھ دھارن کر کے اپنے ہردیا سونے دیا شرفیاں دیا پنڈا دیا پنڈا بن لیا اور وڈیا وڈیا پنڈا بن کے گھر چلے گئے.
ات پریمی گر کے سورے ایک میں دوتی سدارن
اے. بڑھا صاحب جی کہندے پھر تا گرو نانک صاحب نال صرف چار سکھ رہ گئے باقی سب چلے گئے. جہے ات دے پریمی سی گرو نانک صاحب نال پریم کرن والے او چار سکھ رہ گئے. کیڑے کیڑے؟ بابا جی کہندے ایک تا میں سا تے دوجا سی بھائی سدارن. یہ بھی گرو گھر کا بڑا بڑا پیارا سکھ ہویا. دوجا بھائی سدارن سی
کرتی بھگیرت ہر شری انگد چلے سنگ تج کو سب سمپد.
تیجے بھائی بھگیرت جی اور چوتھے سن دھن گرو انگد دیو صاحب جی. صرف یہ چار سکھ رہ گئے نال. باقی جہے دھن ویکھن والے سی دھن دے لوبھی سب چلے گئے. پر اے چار بندے بابا بڈھا صاحب جی کہندے میں بھائی بھگیرت بھائی سدارن اور گرو انگد صاحب جی گرو نانک صاحب نو چھڈ کے اسی نہیں گئے. اسی سمپدا ویکھ کے نہیں ڈولے مایا روپیہ چاندی سونا ویکھ کے نہیں ڈولے. اسی گرو نانک صاحب دا پریم اپنے ہردے چ پال کے مہاراج جی دی سنگت نہیں چھڈی.
کتک دور جاؤ پہنچے جائے بھوتل ایک سم رچ رچ آئے.
ستگراں دے نال اگے اگے ٹر پئے. ستگراں نال چلدیا چلدیا اسی جدوں کچھ کو دور اگے چل کے گئے تے ایک بسم برابر زمین نظر آئی. ایک سم برابر دھرتی وہ نظر آئی جدوں ستگرو جی دے نال اسی چل کے گئے.
سنچے کر چتا کریا ایک شب کی
اتھے لکڑا اکٹھیاں کر کے رکھیاں ہوئیاں انگیٹھا بنیا ہویا سی لکڑا دا. لکڑا اکٹھیاں کر کے ایک پاسے رکھیاں تے لکڑا دے نال ایک مردہ پیا ہویا سی سیڑھی دے اتے پھٹا ہے. پھٹے دے اتے ایک مردہ پیا ہویا تے چادرا پایا ہویا سی چٹے رنگ دا تے نال ہی بالکل لکڑا پیاں. لکڑا دے نال او مردے دا شب شریر اس جگہ تے دھرتی تے پیا ہویا سی.
کس پھر کرے ہوئے کر پاٹھی ہتے ہوتے جو تن ابلا کے.
گرو نانک صاحب جی اس مردے دے شریر کول کھلو گئے تے او دے کول کھلو کے ستگرو جی کہن لگے بھائی سکھو تسی رہ گئے ہن پیار والے جہے تن دے ابلاکھی سی جنہ اندر صرف تن دی کانکھا سی تن دا لالچ سی او تا سارے ہٹ گئے نے. وہ تا سارے چھڈ کے چلے گئے نے. دھن دے پیارے دھن لے کے چلے گئے ہن.
ات پریمی تم من سنگ آئے ملے اس مردے کو لوک آئے.
ساڈے بڑے پریمی ہو مہاراج جی. بابا بڈھا صاحب جی انہاں نوں ساریاں نوں کہہ رہے جڑے چار سکھ سی نال. مہاراج جی کہہ دے تسی ساڈے پریمی ہو تسی ساڈے نال ایتھے تک چل کے آئے ہو. جی ایتھے تک چل کے آئے ہو تو مینو یقین ہے بھی تسی ساڈا وچن بھی منو گے کہ ایدا کرو. دھن دے لوبھی تا چلے گئے دھن لے کے. تسی او ساڈے پریم والے ہن ساڈا حکم منو. ایدا کرو بھی آ جڑا مردہ ہے اے ہن تسی کھاؤ چارے جنے. آ جڑا مردہ پیا ہے اے مردہ ہن تسی کھاؤ. اے مردے نو تسی چھکو اے ہن تہانوں کھانا پوے گا.
ہم آچرج پہ شب تن آنا ہاتھ جوڑ کر بات بکھانا.
بڑھا صاحب جی کہندے ہے گرو ارجن صاحب جدو گرو نانک صاحب نے بچن کہے اسی سن کے حیران ہی ہوئے بھی جنگل دے وچ اس جگہ تے مردہ کون لے کے آیا اتھے مردہ کیویں آ گیا. مہاراج جی یہ ویخ کے اسی بڑے حیران ہوئے تے اس وقت اسی ہاتھ جوڑ کے دھن گرو نانک صاحب جی مہاراج جی نو بینتی کیتی تے کہن لگے
نر مٹھو کو نر کی کھائے نہ کوئی دان کرتی ترات پکو.
کہن لگے ستگرو جی ایک مریا ہویا بندہ بندہ کیویں کھا سکدا ہے. اسی بھی بندے انسان ہاں ਤੇ ਮਹਾਰਾਜ ਜੀ ਕਿ ਇਨਸਾਨ ਇਨਸਾਨ ਦਾ ਮਾਸ ਕਿਵੇਂ ਖਾ ਸਕਦਾ, ਮਰੇ ਹੋਏ ਇਨਸਾਨ ਦਾ ਮੁਰਦੇ ਦਾ ਸਰੀਰ ਮਹਾਰਾਜ ਜੀ ਇਹ ਅਸੀਂ ਕਿਵੇਂ ਖਾ ਸਕਦੇ? ਤਾਂ ਅਸੰਭਵ ਹੈ, ਇਹ ਦਾਰਨ ਭਿਆਨਕ ਕਿਰਤ ਸਾਡੇ ਕੋਲੋਂ ਨਹੀਂ ਹੋਣੀ। ਮਹਾਰਾਜ ਇਹ ਤਾਂ ਕੋਈ ਰਾਕਸ਼ ਵੀ ਨਾ ਕਰੇ, ਰਾਕਸ਼ ਵੀ ਬੰਦੇ ਦਾ ਇਨਸਾਨ ਦਾ ਮਾਸ ਖਾਣ ਤੋਂ ਡਰਦੇ ਨੇ। ਮਹਾਰਾਜ ਅਸੀਂ ਤਾਂ ਫਿਰ ਇਨਸਾਨ ਹਾਂ, ਤੁਹਾਡੇ ਸਿੱਖ ਹਾਂ, ਤੇ ਪਾਤਸ਼ਾਹ ਜੀ ਇਹ ਦਾਰਨ ਭਿਆਨਕ ਕਿਰਤ ਅਸੀਂ ਕਿਵੇਂ ਕਰੀਏ? ਇਹ ਮੁਰਦੇ ਦਾ ਸਰੀਰ ਮਹਾਰਾਜ ਜੀ ਜੋ ਬੰਦੇ ਦਾ ਸਰੀਰ ਹੈ ਇਹ ਅਸੀਂ ਕਿਵੇਂ ਖਾਈਏ? ਸਾਡੇ ਕੋਲੋਂ ਨਹੀਂ ਖਾ ਹੋਣਾ।
ਸਭ ਤੋਂ ਹੁੱਟਾ।
ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਸੁਣੇ ਤੇ ਮਹਾਰਾਜ ਜੀ ਨੇ ਹੱਥ ਵਿਚ ਸੋਟਾ ਫੜਿਆ ਤੇ ਸੋਟਾ ਬੁਲਾਰਿਆ, ਕਹਿੰਦੇ ਜੇ ਇਹ ਨੀ ਖਾਣਾ ਤੇ ਫਿਰ ਕੀ ਖੜਦੇ ਹੋ ਸਾਡੇ ਕੋਲ ਖੜੇ, ਦੌੜ ਜਾਓ ਇੱਥੋਂ। ਕਹਿੰਦੇ ਅਸੀਂ ਸਤਿਗੁਰਾਂ ਦਾ ਡਰ ਮੰਨ ਕੇ ਭੈ ਮੰਨ ਕੇ ਲਾਗੇ ਨੇੜੇ ਤੇੜੇ ਦਰਖਤ ਸੀ, ਉਹਨਾਂ ਦਰਖਤਾਂ ਦੇ ਓਹਲੇ ਹੋ ਗਏ। ਬਾਬਾ ਬੁੱਢਾ ਜੀ ਕਹਿੰਦੇ ਮੈਂ ਵੀ ਲੁਕ ਗਿਆ, ਭਾਈ ਸਧਾਰਨ ਜੀ ਵੀ ਲੁਕ ਗਏ ਇੱਕ ਦਰਖਤ ਦੇ ਓਹਲੇ ਤੇ ਭਾਈ ਭਗੀਰਥ ਜੀ ਵੀ ਲੁਕ ਗਏ। ਅਸੀਂ ਤਿੰਨੇ ਦਰਖਤਾਂ ਦਾ ਆਸਰਾ ਲੈ ਕੇ ਦਰਖਤਾਂ ਦੇ ਓਹਲੇ ਹੋ ਕੇ ਜਾ ਕੇ ਲੁਕ ਗਏ।
ਸ੍ਰੀ ਅੰਗਦ ਜੀ ਸੰਗ ਨਾ ਛੋੜਾ ਕਹੋ ਕਠੋਰ ਹੇਰੇ ਸੋਰਾ।
ਪਰ ਗੁਰੂ ਅੰਗਦ ਦੇਵ ਸਾਹਿਬ ਜੀ ਛੱਡ ਕੇ ਗੁਰੂ ਨਾਨਕ ਸਾਹਿਬ ਦਾ ਸੰਗ ਉਹ ਨੀ ਕਿਤੇ ਦੌੜੇ, ਉਹ ਨੀ ਕਿਤੇ ਗਏ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਬੜੇ ਕਠੋਰ ਸ਼ਬਦਾਂ ਚ ਬੋਲੇ, ਕਹਿੰਦੇ ਪੁਰਖਾ ਤੂੰ ਨੀ ਗਿਆ, ਸਾਰੇ ਚਲੇ ਗਏ ਨੇ, ਸਾਰੇ ਦੂਰ ਹੋ ਗਏ ਨੇ, ਤੂੰ ਕਿਉਂ ਨੀ ਜਾਂਦਾ? ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਬੜੇ ਕਠੋਰ ਸ਼ਬਦਾਂ ਚ ਗੁਰੂ ਨਾਨਕ ਸਾਹਿਬ ਜੀ ਬੋਲੇ,
ਕਿਉਂ ਤੂੰ ਖੜੋ ਸ਼ਿਤਾ ਨੂੰ ਫੁਲਾਵੋ ਨਾ ਤਾਂ ਇਸ ਸ਼ਬਦ ਤੋਂ ਤਨ ਖਾਵੋ।
ਕਿਉਂ ਖੜਾ ਇੱਥੇ ਬਿਨਾਂ ਦੇਰੀ ਤੋਂ ਸ਼ਿਤਾਬ ਛੇਤੀ ਨਾਲ, ਤੂੰ ਕਿਉਂ ਨੀ ਦੌੜਦਾ ਇੱਥੋਂ, ਦੌੜ ਜਾ। ਤੇ ਕਹਿੰਦੇ ਗੁਰੂ ਅੰਗਦ ਸਾਹਿਬ ਨੇ ਉਦੋਂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਸੀ। ਗੁਰੂ ਸਾਹਿਬ ਜੀ ਦਾ ਉਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਧੰਨ ਗੁਰੂ ਅੰਗਦ ਸਾਹਿਬ ਨੇ ਬੇਨਤੀ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਕਿਉਂ ਨੀ ਜਾਂਦਾ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਉਂ ਨਾ ਮਰੀ ਜੈ ਰੋਏ ਜਾ ਲਗ ਚਿਤ ਨਯਾ ਵਈ। ਮਹਾਰਾਜ ਕਿਸੇ ਦਾ ਕੋਈ ਸਹਾਰਾ, ਕਿਸੇ ਦਾ ਕੋਈ ਸਹਾਰਾ, ਮੈਂ ਨਿਮਾਣੀ ਦੇ ਆਸਰੇ ਤਾਂ ਤੁਸੀਂ ਹੋ, ਮੈਂ ਤੁਹਾਨੂੰ ਛੱਡ ਕੇ ਕਿੱਥੇ ਜਾਵਾਂ? ਮੇਰਾ ਕੋਈ ਆਸਰਾ ਨਹੀਂ, ਮੇਰਾ ਹੋਰ ਕੋਈ ਆਧਾਰ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਨਹੀਂ ਜਾਣਾ ਤੇ ਫਿਰ ਮੁਰਦਾ ਖਾ, ਆਹ ਜਿਹੜਾ ਮੁਰਦਾ ਪਿਆ ਸ਼ਬ ਪਿਆ ਇਹ ਮੁਰਦਾ ਤੈਨੂੰ ਖਾਣਾ ਪਵੇਗਾ, ਇਸ ਮੁਰਦੇ ਨੂੰ ਤੈਨੂੰ ਖਾਣਾ ਪਵੇਗਾ, ਇਹਨੂੰ ਖਾ ਲੈ।
ਮਾਨ ਜਬ ਬਸਰੇ ਗਾਰਾ ਭਇਓ ਤਿਹਾਵਲ ਸਕਲ ਨਿਆਰਾ।
ਸਤਨਾਮ ਸ੍ਰੀ ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਆਖਿਆ ਸਤ ਬਚਨ ਸਾਹਿਬ ਜੀ ਕਹਿ ਕੇ, ਧੰਨ ਗੁਰੂ ਅੰਗਦ ਸਾਹਿਬ ਨੇ ਜਦੋਂ ਮੁਰਦੇ ਤੋਂ ਕੱਪੜਾ ਚੁੱਕਿਆ ਤੇ ਕੱਪੜਾ ਚੁੱਕ ਕੇ ਵੇਖਿਆ ਤੇ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ। ਥੱਲੇ ਕੜਾਹ ਪ੍ਰਸ਼ਾਦ, ਬਾਬਾ ਬੁੱਢਾ ਸਾਹਿਬ ਜੀ ਅੱਖੀ ਵੇਖਿਆ ਹਾਲ ਸੁਣਾ ਰਹੇ ਨੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਉਥੇ ਇੱਕ ਦਰਖਤ ਦੇ ਓਹਲੇ ਖੜੇ ਸਨ ਤੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਚ ਸਾਰੀ ਕਥਾ ਸੁਣਾਈ ਜਾ ਰਹੀ ਹੈ। ਤਾਂ ਸੁਣਾਈ ਜਾ ਰਹੀ ਹੈ ਕਿ ਜਿਹੜੇ ਸਿੱਖਾਂ ਦੇ ਮਨਾਂ ਚ ਹੰਕਾਰ ਆ ਗਿਆ ਕਿ ਅਸੀਂ ਬੜੀ ਸੇਵਾ ਕੀਤੀ ਆ, ਉਹਨਾਂ ਨੂੰ ਪਤਾ ਲੱਗ ਜਾਏ ਸਿੱਖੀ ਕਿੰਨੀ ਦੂਰ ਆ ਕਮਾਉਣੀ, ਤੇ ਅਸੀਂ ਕਿਹੜਾ ਹੰਕਾਰ ਕਰੀ ਬੈਠੇ ਹਾਂ ਜੇ ਸੱਤ ਪੰਜ ਸੱਤ ਦਿਨ ਟੋਕਰੀ ਢੋਣ ਦੀ ਸੇਵਾ ਕਰ ਲਈ ਤੇ ਕਿੱਡੀ ਕੁ ਵੱਡੀ ਸੇਵਾ ਕਰ ਲਈ ਹੈ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਬਚਨ ਸੁਣਾ ਰਹੇ ਨੇ, ਮਹਾਰਾਜ ਜਦੋਂ ਗੁਰੂ ਅੰਗਦ ਸਾਹਿਬ ਨੇ ਉੱਤੋਂ ਕੱਪੜਾ ਚੁੱਕਿਆ ਮੁਰਦੇ ਦੇ ਤੇ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਤਿਹਾਵਲ, ਤਿਹਾਵਲ ਕਹਿੰਦੇ ਤਿੰਨ ਹਿੱਸੇ ਚੀਜ਼ਾਂ ਜਿਹਦੇ ਚ ਬਰਾਬਰ ਪਾਈਆਂ ਗਈਆਂ ਹੋਣ, ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੋਈ ਵੇਖੀ।
ਕੱਛਿਨ ਲੋਕ ਪਇਓ ਸਭ ਖੇਲਾ ਸ੍ਰੀ ਅੰਗਦ ਕੋ ਗੈ ਕਰ ਮੇਲਾ।
ਕੱਛਿਨ ਉਸੇ ਵੇਲੇ ਸਾਰੀ ਖੇਡ ਗੁਰੂ ਨਾਨਕ ਸਾਹਿਬ ਨੇ ਸਮਾਪਤ ਕਰ ਦਿੱਤੀ। ਸਭ ਭਰਮ ਗਏ, ਬਾਬਾ ਬੁੱਢਾ ਸਾਹਿਬ ਕਹਿੰਦੇ ਸਾਨੂੰ ਵੀ ਭਰਮ ਪੈ ਗਿਆ ਵੀ ਅਸੀਂ ਮੁਰਦਾ ਕਿਵੇਂ ਖਾਈਏ। ਨਹੀਂ ਭਰਮ ਪਿਆ ਤੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਭਰਮ ਨਹੀਂ ਪਿਆ ਤੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਸਾਰੀ ਖੇਡ ਸਮਾਪਤ ਕਰ ਦਿੱਤੀ ਔਰ ਬਾਹਾਂ ਤੋਂ ਫੜ ਕੇ ਗੁਰੂ ਅੰਗਦ ਸਾਹਿਬ ਨੂੰ ਘੁੱਟ ਕੇ ਗਲ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਭਾਈ ਲੈਣਾ ਅੱਜ ਤੋਂ ਬਾਅਦ ਸਾਡਿਆਂ ਅੰਗਾਂ ਨਾਲ ਲੱਗ ਕੇ ਤੁਸੀਂ ਗੁਰੂ ਅੰਗਦ ਦੇਵ ਹੋ ਗਏ ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦ ਦੇਵ ਹੋ ਕਹਿੰਦੇ ਇਸ ਤਰ੍ਹਾਂ ਗਲ ਨਾਲ ਮੇਲ ਲਿਆ ਗਲ ਨਾਲ ਜੋੜ ਕੇ ਭੇਦ ਕਰ ਲਿਆ
ਆਪਣੀ ਸੋ ਕਰੇ ਗੁਰਤਾ ਭਾਵ ਤੈਨੂੰ ਮੈਂ ਭਰੇ
ਰੂਪ ਕਰ ਲਿਆ ਆਪਣਾ ਸਰੂਪ ਬਣਾ ਲਿਆ ਔਰ ਗੁਰਤਾ ਭਾਵ ਉਨ੍ਹਾਂ ਵਿਚ ਰੱਖ ਦਿੱਤਾ ਗੁਰੂ ਅੰਗਦ ਸਾਹਿਬ ਦੇ ਵਿਚ ਗੁਰਤਾ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਥਿਤ ਕਰ ਦਿੱਤਾ ਵਿਰਾਜਮਾਨ ਕਰ ਦਿੱਤਾ
ਸਭ ਜਗਤੀ ਜੇ ਕਰ ਗੁਰ ਆਏ ਸਿਨਮੋ ਆਪਣੀ ਜੋਤ ਮਿਲਾਏ
ਸਾਰੇ ਜਗਤ ਦੀ ਵਡਿਆਈ ਸਾਰੇ ਜਗਤ ਦੀ ਗੁਰਿਆਈ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਦਰ ਆਪਣੀ ਜੋਤ ਮਿਲਾ ਕੇ ਇੱਕ ਮਿਕ ਕਰ ਦਿੱਤੀ ਆਪਣੀ ਜੋਤ ਮਿਲਾ ਕੇ ਇੱਕ ਮਿਕ ਕਰ ਦਿੱਤੀ ਹੈ
ਭਾਈ
ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਜੀ ਹੋਰ ਵੀ ਬੜੇ ਪ੍ਰਸੰਗ ਨੇ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੇ ਵੇਖਿਆ ਨਾ ਗੁਰੂ ਅੰਗਦ ਸਾਹਿਬ ਨੂੰ ਹੋਰ ਵੀ ਬੜੇ ਪ੍ਰਸੰਗ ਨੇ ਮੈਂ ਉਹ ਸਾਰੇ ਨਹੀਂ ਸੁਣਾਏ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਉਹ ਸਾਰੀ ਕਥਾ ਨਹੀਂ ਸੁਣਾਈ ਕਿ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਪਰਖਿਆ ਉਹ ਸਾਰੇ ਬਚਨ ਮੈਂ ਆਪ ਜੀ ਨੂੰ ਪ੍ਰਸੰਗ ਨਹੀਂ ਸੁਣਾਏ
ਗੁਰਤਾ ਗਾਦੀ ਜੇ ਸਮਝਾਏ ਤੁਮਰੋ ਪਾਇਓ
ਉਸ ਵਕਤ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਪੁਰਖਾ ਹੁਣ ਤੁਸੀਂ ਕਰਤਾਰਪੁਰ ਸਾਹਿਬ ਨਾ ਰਹੋ ਹੁਣ ਤੁਸੀਂ ਇੱਥੇ ਨਾ ਰਹੋ ਤੁਸੀਂ ਇਹ ਨਗਰ ਕਰਤਾਰਪੁਰ ਸਾਹਿਬ ਛੱਡ ਕੇ ਚਲੇ ਜਾਓ
ਗ੍ਰਾਮ ਖੰਡੋ ਸਦਨ ਕਰ ਰਹੀ ਹੈ ਜੈ ਜੈ ਆਪਣੇ ਸੰਬੰਧੀ ਲਈ ਹੈ
ਤੁਸੀਂ ਖਡੂਰ ਸਾਹਿਬ ਜਾ ਕੇ ਆਪਣਾ ਘਰ ਬਣਾਓ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਹੁਕਮ ਕੀਤਾ ਕਿ ਤੁਸੀਂ ਕਰਤਾਰਪੁਰ ਸਾਹਿਬ ਨਗਰ ਛੱਡ ਦਿਓ ਔਰ ਸ੍ਰੀ ਖਡੂਰ ਸਾਹਿਬ ਜਾ ਕੇ ਆਪਣਾ ਘਰ ਬਣਾਓ ਉੱਥੇ ਜਾ ਕੇ ਨਿਵਾਸ ਕਰੋ ਔਰ ਜਿੱਥੇ ਤੁਹਾਡੇ ਸਾਰੇ ਸੰਬੰਧੀ ਨੇ ਉਨ੍ਹਾਂ ਸਾਰੇ ਸੰਬੰਧੀਆਂ ਸਾਕਾਂ ਨੂੰ ਖਡੂਰ ਸਾਹਿਬ ਸੱਦ ਕੇ ਆਪਣੇ ਕੋਲ ਹੀ ਨਿਵਾਸ ਕਰਾ ਲਵੋ
ਸਕਲ ਸਕੇ ਲੋਕ ਨੇ ਪਾਸ ਫਿਰੋਤਾ ਲਿਓ ਆਨੰਦ ਰਾਸ
ਸਾਰੇ ਸਾਕ ਸੰਬੰਧੀ ਰਿਸ਼ਤੇਦਾਰਾਂ ਨੂੰ ਉੱਥੇ ਹੀ ਖਡੂਰ ਸਾਹਿਬ ਆਪਣੇ ਕੋਲ ਇਕੱਠਾ ਕਰ ਲਵੋ ਉਨ੍ਹਾਂ ਸਾਰਿਆਂ ਨੂੰ ਆਪਣੇ ਕੋਲ ਸੱਦ ਕੇ ਆਪਣੇ ਕੋਲ ਬੁਲਾ ਲਵੋ ਔਰ ਆਪਣੇ ਹਿਰਦੇ ਵਿਚ ਪਰਮ ਆਨੰਦ ਦੇ ਸਹਿਤ ਆਨੰਦ ਦੇ ਸਹਿਤ ਸ੍ਰੀ ਖਡੂਰ ਸਾਹਿਬ ਜਾ ਕੇ ਆਪਣਾ ਵਾਸਾ ਕਰੋ
ਹਿਮ ਆ ਗਿਆ ਸੁਣ ਕਰ ਸਤਿਗੁਰ ਕੀ ਚੈਤ ਨ ਵਿਛੜਿਓ ਪ੍ਰੀਤੀ ਉੜ ਕੇ
ਕਹਿੰਦੇ ਗੁਰੂ ਨਾਨਕ ਸਾਹਿਬ ਦੀ ਇਹ ਆਗਿਆ ਗੁਰੂ ਅੰਗਦ ਸਾਹਿਬ ਨੂੰ ਹੋ ਗਈ ਪਰ ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ ਸਿੱਖ ਨਹੀਂ ਸੀ ਕਰਦਾ ਕਿ ਸਤਿਗੁਰਾਂ ਨੂੰ ਕਰਤਾਰਪੁਰ ਸਾਹਿਬ ਤੋਂ ਛੱਡ ਕੇ ਮੈਂ ਖਡੂਰ ਸਾਹਿਬ ਤੁਰ ਜਾਵਾਂ ਮਨ ਨਹੀਂ ਸੀ ਮੰਨਦਾ ਵਿਛੋੜੇ ਦੀ ਬਿਰਹਾ ਦੀ ਪੀੜਾ ਬੜੀ ਭਿਆਨਕ ਹੁੰਦੀ ਹੈ ਇਤਨੀ ਬੇਬਲ ਕਰਦੀ ਹੈ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਵਿੰਗ ਕਸਾਈ ਦੇ ਕੋਲ ਇੱਕ ਪ੍ਰਕਾਰ ਦਾ ਸ਼ਸਤਰ ਹੁੰਦਾ ਜਿਉਂਦੇ ਬੱਕਰੇ ਦੇ ਪੇਟ ਚ ਫਸਾ ਕੇ ਉਹਦਾ ਖੂਨ ਉਸ ਵਿੰਗ ਨਾਲ ਨਿਚੋੜ ਲੈਂਦਾ ਜਿਉਂਦਾ ਬੱਕਰਾ ਹੋਵੇ ਨਾ ਉਹਦੇ ਵਿੱਚ ਉਹ ਵਿੰਗ ਫਸਾ ਕੇ ਉਹਦਾ ਖੂਨ ਨਿਚੋੜਦਾ ਤੇ ਬਾਅਦ ਵਿੱਚ ਉਹਨੂੰ ਤੜਫਾ ਤੜਫਾ ਕੇ ਮਾਰਦਾ ਕਲਗੀਧਰ ਕਹਿੰਦੇ ਹੇ ਅਕਾਲ ਪੁਰਖ ਤੇਰੇ ਵਿਛੋੜੇ ਦਾ ਇੱਕ ਇੱਕ ਛਣ ਮੈਨੂੰ ਕਸਾਈਆਂ ਦੇ ਵਿੰਗ ਵਾਂਗੂ ਚੁਭਦਾ ਜਿਵੇਂ ਕਸਾਈ ਦਾ ਵਿੰਗ ਹੁੰਦਾ ਨਾ ਉਹਦੇ ਵਾਂਗੂ ਚੁਭਦਾ ਵਿਛੋੜਾ ਬੜਾ ਸਹਿਣਾ ਔਖਾ ਵਿਛੋੜੇ ਦੀ ਤੜਫ ਬੜੀ ਔਖੀ ਹੈ ਸਹਿਣੀ ਧੰਨ ਗੁਰੂ ਅੰਗਦ ਸਾਹਿਬ ਨੂੰ ਹੁਕਮ ਤਾਂ ਹੋ ਗਿਆ ਵੀ ਚਲੇ ਜਾਓ ਖਡੂਰ ਸਾਹਿਬ, ਪਰ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਮੰਨਦਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਵਿਛੜ ਕੇ, ਸਤਿਗੁਰਾਂ ਤੋਂ ਵਿਛੜ ਕੇ ਵਾਪਸ ਆਪਣੇ ਨਗਰ ਜਾ ਸਕਣ।
ਤੋ ਬਿਵਸ ਹੋਏ ਕਰ ਪਗ ਨਮੋ ਵਿਰੋਹ ਤੇ ਵਿਆਕਲ ਬਹੁਤੇ ਸਮੋ।
ਮਨ ਚ ਪ੍ਰੀਤ ਹੈ ਗੁਰੂ ਦੀ, ਉਹ ਪ੍ਰੀਤ ਗੁਰੂ ਸਾਹਿਬ ਤੋਂ ਵਿਛੜਨ ਵਾਸਤੇ ਪੈਦਾ, ਉਹ ਪ੍ਰੀਤ ਵਿਛੜਨ ਨਹੀਂ ਦਿੰਦੀ, ਪਰ ਫਿਰ ਵੀ ਬੇਵਸੀ ਹੈ। ਗੁਰੂ ਦਾ ਹੁਕਮ ਕਿਵੇਂ ਮੋੜਨ, ਸਤਿਗੁਰਾਂ ਦਾ ਹੁਕਮ ਤੇ ਨਹੀਂ ਨਾ ਮੋੜ ਸਕਦੇ ਗੁਰੂ ਅੰਗਦ ਸਾਹਿਬ। ਇਸ ਕਰਕੇ ਬੇਬਸ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ ਗੁਰੂ ਅੰਗਦ ਸਾਹਿਬ ਨੇ, ਤੇ ਵਿਛੜਨ ਸਮੇਂ ਬੜੀ ਭਾਰੀ ਬੇਬਲਤਾਈ, ਬੜਾ ਭਾਰੀ ਵਿਯੋਗ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਚ ਪੈਦਾ ਹੋ ਰਿਹਾ।
ਮੋਏ ਸਿੰਘਾਸਨ ਸਦਨ ਫੇਰਾਏ ਤਾਂ ਬਿਰਾਜੋ ਕਹੋ ਗੁਰ ਆਏ।
ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਗੁਰੂ ਅੰਗਦ ਸਾਹਿਬ ਨੂੰ, ਆਖਿਆ ਜਾਓ ਮੇਰਾ ਸਿੰਘਾਸਨ ਮਾਤਾ ਭਰਾਈ ਦੇ ਘਰ ਲੱਗਾ ਹੋਇਆ। ਮਾਤਾ ਭਰਾਈ ਗੁਰੂ ਅੰਗਦ ਸਾਹਿਬ ਦੀ ਭੂਆ ਸੀ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਾਓ ਮਾਤਾ ਭਰਾਈ ਦੇ ਘਰ ਮੇਰਾ ਸਿੰਘਾਸਨ ਆਸਣ ਲੱਗਾ, ਉੱਥੇ ਜਾ ਕੇ ਗੁਰਤਾ ਗੱਦੀ ਤੇ ਬੈਠ ਕੇ ਸਰਬੱਤ ਸੰਗਤਾਂ ਨੂੰ ਗੁਰਸਿੱਖਾਂ ਨੂੰ ਜਾ ਕੇ ਦਰਸ਼ਨ ਦਿਦਾਰੇ ਬਖਸ਼ੋ।
ਸੁਣ ਪ੍ਰਵਚੇ ਮਾਰਗ ਚੱਲ ਪਰੇ ਭਗਤ ਭੰਡਾਰ ਪਾਉਰ ਭਰੇ।
ਇਹ ਸੁਣ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਸੱਤ ਬਚਨ ਕਹਿ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਚੱਲ ਪਏ। ਐਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਹਿਰਦਾ ਭਗਤੀ ਦੇ ਖਜ਼ਾਨੇ ਨਾਲ ਭਰਿਆ ਹੋਇਆ, ਭਗਤੀ ਦੇ ਭੰਡਾਰ ਜਿਨ੍ਹਾਂ ਦੇ ਹਿਰਦਿਆਂ ਵਿਚ ਲਬਾ ਲਬ ਭਰੇ ਹੋਏ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਇਸ ਪ੍ਰਕਾਰ ਨਾਲ ਚੱਲ ਪਏ।
ਸਤ ਨਾਮ ਧਨ ਲੀ ਅਤੋਟ ਖਰਚੇ ਵਗੈ ਤਰੇ ਗਨ ਕੋਟ।
ਜੇ ਨਾਮ ਦਾ ਅਤੋਟ ਧਨ ਜਿਹਦੇ ਚ ਕਦੇ ਤੋਟਾ ਹੀ ਨਹੀਂ ਆਉਂਦਾ, ਐਸਾ ਅਤੋਟ ਧਨ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਲੈ ਕੇ ਚੱਲ ਪਏ ਨੇ, ਜਿਹੜਾ ਖਜ਼ਾਨਾ ਜਿਵੇਂ ਜਿਵੇਂ ਗੁਰੂ ਅੰਗਦ ਸਾਹਿਬ ਨੇ ਵਰਤਾਉਣਾ ਵੰਡਣਾ, ਜਿਵੇਂ ਜਿਵੇਂ ਵਰਤਾਉਣਾ ਤੇ ਵੰਡਣਾ ਤਿਵੇਂ ਤਿਵੇਂ ਉਹ ਵਧਣਾ ਹੀ ਵਧਣਾ ਹੈ। ਐਸਾ ਤੋਟ ਖਜ਼ਾਨਾ ਸੱਚੇ ਨਾਮ ਧਨ ਦਾ ਲੈ ਕੇ ਸਤਿਗੁਰੂ ਜੀ ਚੱਲ ਪਏ, ਜਿਹਦੇ ਨਾਲ ਸਤਿਗੁਰਾਂ ਨੇ ਕਰੋੜਾਂ ਜੀਵਾਂ ਨੂੰ ਤਾਰਿਆ, ਜਿਨ੍ਹਾਂ ਜਿਨ੍ਹਾਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਗ੍ਰਹਿਣ ਕੀਤੀ, ਇੱਕ ਨਹੀਂ ਦੋ ਨਹੀਂ ਕਰੋੜਾਂ ਜੀਵ, ਗਣਾਂ ਦੇ ਗਣ, ਸਮੂਹਾਂ ਦੇ ਸਮੂਹ ਇਸ ਮਾਤ ਲੋਕ ਤੋਂ ਭਵ ਸਾਗਰ ਤੋਂ ਤਰ ਗਏ।
ਸਮੇਂ ਸਮੇਂ ਚਲ ਪਹੁੰਚੇ ਗ੍ਰਾਮ ਮਾਤ ਮੇਰਾ ਹੀ ਕੋ ਜੈ ਧਾਮ।
ਸਨੇ ਸਨੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਚੱਲ ਪਏ, ਧੰਨ ਗੁਰੂ ਅੰਗਦ ਸਾਹਿਬ ਜੀ ਚੱਲ ਪਏ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚੱਲ ਪਏ, ਔਰ ਕਰਤਾਰਪੁਰ ਸਾਹਿਬ ਤੋਂ ਚਲਦਿਆਂ ਖਡੂਰ ਸਾਹਿਬ ਜਿੱਥੇ ਮਾਤਾ ਭਰਾਈ ਦਾ ਘਰ ਹੈ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਖਡੂਰ ਸਾਹਿਬ ਮਾਤਾ ਭਰਾਈ ਦੇ ਘਰ ਆ ਕੇ ਆਸਣ ਲਾ ਲਿਆ।
ਹਿਤ ਕਰ ਮਿਲੀ ਪਾਓ ਕੋ ਤਾਰਾ ਸਿੰਘਾਸਨ ਪਰ ਸੁਤ ਬੈਠਾਰਾ।
ਅੱਗੇ ਮਾਤਾ ਭਰਾਈ ਬੜੇ ਪਿਆਰ ਨਾਲ ਗੁਰੂ ਅੰਗਦ ਸਾਹਿਬ ਨੂੰ ਮਿਲੇ, ਜਿਨ੍ਹਾਂ ਬੜਾ ਸਤਿਕਾਰ ਦਿੱਤਾ ਗੁਰੂ ਅੰਗਦ ਸਾਹਿਬ ਨੂੰ, ਔਰ ਬੜਾ ਭਾਰੀ ਅਦਬ ਦੇ ਕੇ ਸਤਿਕਾਰ ਦੇ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੜੇ ਸੋਹਣੇ ਆਸਣ ਤੇ ਮਾਤਾ ਭਰਾਈ ਨੇ ਬਿਠਾਇਆ।
ਸ੍ਰੀ ਨਾਨਕ ਸ੍ਰੀ ਅੰਗਦ ਮਾਈ ਤੇਜ ਪਿਰਾਈ ਜਾਨਿਓ ਨਾਈ।
ਮਾਤਾ ਭਰਾਈ ਨੇ ਧੰਨ ਗੁਰੂ ਨਾਨਕ ਸਾਹਿਬ ਔਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਚ ਭੇਦ ਨਹੀਂ ਜਾਣਿਆ, ਹਾਲਾਂਕਿ ਮਾਤਾ ਭਰਾਈ ਦੇ ਗੁਰੂ ਅੰਗਦ ਸਾਹਿਬ ਜੀ ਭਤੀਜੇ ਲੱਗਦੇ ਸਨ, ਪਰ ਕਦੇ ਦੁਨਿਆਵੀ ਰਿਸ਼ਤਾ ਨਹੀਂ ਚਿਤਾਰਿਆ। ਮਹਾਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਨੂੰ ਇੱਕ ਰੂਪ ਕਰਕੇ ਵੇਖਿਆ, ਤੇ ਹੈਣ ਵੀ ਇੱਕ ਹੀ ਜੋਤ ਰੂਪ ਬਿਬ ਤਨ ਪਲਟਾਨਾ। ਜੋਤ ਉਹੀ ਹੈ, ਸਿਰਫ ਦੂਸਰਾ ਸਰੀਰ ਤਬਦੀਲ ਹੋਇਆ ਬਦਲਿਆ। ਜੋਤ ਉਹਾ ਜੁਗਤ ਸਾਏ ਸਹਿਤਾਇਆ ਫੇਰ ਪਲਟੀਐ। ਮਾਤਾ ਭਰਾਈ ਨੇ ਕਦੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਵਿਚ ਰੰਚਕ ਮਾਤਰ ਵੀ ਭੇਦ ਨਹੀਂ ਵੇਖਿਆ।
ਖੀਰੀ ਆਪਣੀ ਸੁਨੁਖਾ ਹੋਈ ਕਰੀ ਅਕਾਰ ਪਹੁੰਚੀ ਸੋ।
ਮਾਤਾ ਖੀਵੀ ਜੀ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਹਨ, ਮਾਤਾ ਖੀਵੀ ਜੀ ਮਾਤਾ ਭਰਾਈ ਨੇ ਉਹਨਾਂ ਨੂੰ ਵੀ ਸੱਦ ਲਿਆ। ਮਾਤਾ ਭਰਾਈ ਦੀ ਤੋਂ ਰਿਸ਼ਤੇ ਚ ਨੌ ਲੱਗਦੇ ਨੇ ਮਾਤਾ ਖੀਵੀ ਜੀ, ਤੋ ਮਾਤਾ ਖੀਵੀ ਜੀ ਨੂੰ ਸੱਦ ਲਿਆ ਉੱਥੇ ਹੀ ਆਪਣੇ ਘਰ ਦੇ ਵਿਚ, ਤੇ ਮਾਤਾ ਖੀਵੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਭਾਰੀ ਸੇਵਾ ਕੀਤੀ।
ਪਤੀ ਕਿਸੇ ਕਰਨ ਮੈਂ ਲਾਗੇ, ਪਤੀ ਬਰਨ ਜਿਹੜਾ ਅਨਰਾਗੇ।
ਪਤੀ ਦੀ ਸੇਵਾ ਵਿਚ ਮਾਤਾ ਖੀਵੀ ਜੀ ਲੱਗ ਗਏ, ਗੁਰੂ ਅੰਗਦ ਸਾਹਿਬ ਦੀ ਸੇਵਾ ਵਿਚ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਮਹਿਲ ਹਨ, ਤੇ ਬੜੀ ਭਾਰੀ ਸੇਵਾ ਕਰਦੇ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਜਾਣ ਕੇ, ਕਿ ਇਹ ਪਰਮੇਸ਼ਵਰ ਦਾ ਸਰੂਪ, ਅਕਾਲ ਪੁਰਖ ਦਾ ਸਰੂਪ ਨੇ, ਇਹੋ ਜਿਹਾ ਸਰੂਪ ਜਾਣ ਕੇ ਪੱਤ ਵਰਤਾ ਧਰਮ ਆਪਣੇ ਹਿਰਦੇ ਚ ਦ੍ਰਿੜ ਕਰਕੇ ਮਾਤਾ ਖੀਵੀ ਨੇ ਬੜੀ ਭਾਰੀ ਸੇਵਾ ਕੀਤੀ। ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿਚ ਬੜੇ ਅਦਬ ਤੇ ਸਤਿਕਾਰ ਨਾਲ ਮਾਤਾ ਖੀਵੀ ਜੀ ਦਾ ਨਾਂ ਭਾਈ ਸੱਤੇ ਤੇ ਬਲਵੰਡ ਨੇ ਰਾਮ ਕਲੀ ਦੀ ਵਾਰ ਵਿਚ ਲਿਆ ਹੈ। ਮਾਤਾ ਖੀਵੀ ਨੇ ਹੱਥੀ ਸੇਵਾ ਕੀਤੀ। ਹਾਲਾਂਕਿ ਗੁਰੂ ਕੇ ਮਹਿਲ ਸਾਰੇ ਸਤਿਕਾਰਨੀਏ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਜੇ ਕਿਸੇ ਮਾਂ ਦਾ ਨਾਂ ਆਉਂਦਾ ਹੈ ਤਾਂ ਉਹ ਮਾਤਾ ਖੀਵੀ ਹੈ। ਤੋ ਮਾਤਾ ਖੀਵੀ ਜੀ ਜਿਨ੍ਹਾਂ ਨੇ ਬੜੀ ਭਾਰੀ ਸੇਵਾ ਗੁਰੂ ਅੰਗਦ ਸਾਹਿਬ ਦੀ ਕੀਤੀ, ਪੱਤ ਵਰਤਾ ਧਰਮ ਨੂੰ ਆਪਣੇ ਹਿਰਦੇ ਚ ਪੱਕਾ ਜਾਣ ਕੇ ਧਾਰਨ
ਕੀਤਾ, ਪਤੀ ਕਰਤ ਸੰਭਾਰੇ,
ਖਾਣ ਪਾਨ ਦੀ ਸਤਿਗੁਰਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣਾ, ਜਲ ਪਾਣੀ ਛਕਾਉਣਾ, ਫਿਰ ਸਤਿਗੁਰੂ ਜੀ ਦੇ ਸਰੀਰ ਦੇ ਤਨ ਦੇ ਵਸਤਰਾਂ ਦੀ ਸੇਵਾ, ਇਹ ਸਾਰੀ ਸੇਵਾ ਬੜੀ ਅਦਕ ਪ੍ਰੀਤ ਨਾਲ ਨਿਸਪ੍ਰੇਹੀ ਬੜੀ ਭਾਵਨਾ ਨਾਲ ਨਿਰਛਿਤ ਹੋ ਕੇ, ਮਨ ਚ ਕੋਈ ਇੱਛਾ ਨਹੀਂ ਰੱਖਦੇ ਮਾਤਾ ਖੀਵੀ ਜੀ, ਬਿਲਕੁਲ ਨਿਰਛਿਤ ਹੋ ਕੇ ਆਪਣੇ ਪਤੀ ਜੀ ਦੀ ਇਹ ਸਾਰੀ ਸੇਵਾ ਮਾਤਾ ਖੀਵੀ ਜੀ ਨੇ ਸੰਭਾਲੀ ਹੈ। ਕਰ